ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕਲਾਮ 'ਚੋਂ ਪੈਗਾਮ ਪੇਸ਼ ਕਰਨਗੇ। ਉਮੀਦ ਕਰਨੀਆਂ ਕਿ ਅੱਜ ਦੇ ਪੈਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੀਆਂ। ਸਾਥੀਓ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸੋ ਸਾਥੀਓ, ਅੱਜ ਦੇ ਪ੍ਰੋਗਰਾਮ 'ਚ ਮੈਂ ਜਿਸ ਮੌਜੂਦ 'ਤੇ ਗੱਲ ਕਰਾਂਗੀ ਉਹ ਹੈ ਗਜ਼ਾਈਅਤ। ਅੱਜ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਕਿਸ ਕਿਸਮ ਦੀ ਗਜ਼ਾ ਦੇ ਜ਼ਰੀਏ ਅਸੀਂ ਇੱਕ ਅੱਛੀ ਅਤੇ ਸਿਹਤਮੰਦ ਜ਼ਿੰਦਗੀ ਗੁਜ਼ਾਰ ਸਕਦੇ ਹਾਂ। ਸਾਥੀਓ, ਯਾਦ ਰੱਖੋ ਕਿ ਤੰਦਰੁਸਤੀ ਦਾ ਇਨਸਾਰ ਦੋ ਬੁਨਿਆਦੀ ਗੱਲਾਂ 'ਤੇ ਵੀ, ਇੱਕ ਹੈ ਕਿ ਸਾਡੀ ਗਜ਼ਾ ਕਿਸ ਕਿਸਮ ਦੀ ਹੈ ਅਤੇ ਦੂਸਰੀ ਹੈ ਕਿ ਅਸੀਂ ਕਿਸ ਕਦਰ ਮਨਫੀ ਕੂਵਤਾਂ ਦੇ ਜ਼ੇਰੇ ਅਸਰ ਹਾਂ, ਮਸਲਨ ਨਸ਼ਾਬਾਜ਼ੀ, ਦਵਾਈਆਂ ਅਤੇ ਮਨਫੀ ਜਜ਼ਬਾਤ ਵਗੈਰਾ। ਸਾਥੀਓ, ਅਸੀਂ ਵੇਖਦੇ ਹਾਂ ਕਿ ਅੱਜ ਕੱਲ੍ਹ ਇੱਕ ਆਮ ਜਿਹੀ ਬਿਮਾਰੀ ਮੋਟਾਪਾ ਹੈ। ਹਰ ਦੂਸਰਾ ਸ਼ਖਸ ਮੋਟਾਪੇ ਦਾ ਸ਼ਿਕਾਰ ਹੈ ਅਤੇ ਇਹਦੀ ਵਜ੍ਹਾ ਇਹ ਵੀ ਕਿ ਜਦੋਂ ਅਸੀਂ ਚਰਬੀਲੇ ਅਤੇ ਪ੍ਰੋਟੀਨ ਨਾਲ ਭਰੇ ਹੋਏ ਖਾਣੇ ਖਾਂਦੇ ਹਾਂ, ਸਾਡੇ 'ਚੋਂ ਬਹੁਤ ਜ਼ਿਆਦਾ ਲੋਕ ਚਰਬੀ, ਪ੍ਰੋਟੀਨ ਅਤੇ ਕਾਰਬੋਹਾਈਡਰੇਟਸ ਬਹੁਤ ਜ਼ਿਆਦਾ ਲੈਂਦੇ ਨੇ, ਜਦਕਿ ਵਿਟਾਮਿਨਸ, ਮਿਨਰਲਸ ਅਤੇ ਐਂਟੀਆਕਸਾਈਡਸ ਦੀ ਕਮੀ ਪਾਈ ਜਾਂਦੀ ਹੈ, ਜਿਹਦੀ ਵਜ੍ਹਾ ਨਾਲ ਬਹੁਤ ਸਾਰੇ ਲੋਕ ਅੱਛੀ ਸਿਹਤ ਦੀ ਬਜਾਏ ਮੋਟਾਪੇ ਦਾ ਸ਼ਿਕਾਰ ਹੋ ਰਹੇ ਨੇ। ਸਾਥੀਓ, ਅਸੀਂ ਵੇਖਦੇ ਹਾਂ ਕਿ ਸਾਡੇ ਬੱਚਿਆਂ 'ਚ ਵੀ ਮੋਟਾਪਾ ਬਹੁਤ ਜ਼ਿਆਦਾ ਪਾਇਆ ਜਾਂਦਾ ਹੈ। ਇੱਕ ਚੌਥਾਈ ਬੱਚੇ ਮੋਟਾਪੇ ਜਾਂ ਓਵਰ ਵੇਟ ਨੇ, ਉਹ ਬਹੁਤ ਜ਼ਿਆਦਾ ਕੋਲਾ ਮਸ਼ਰੂਬਾਤ ਦਾ ਇਸਤੇਮਾਲ ਕਰਦੇ ਨੇ। ਇਸ ਤੋਂ ਇਲਾਵਾ ਦੁੱਧ, ਮੱਖਣ, ਮਾਇਓਨੀਸ, ਬ੍ਰੈਡ, ਚੀਨੀ ਅਤੇ ਚੀਜ਼ ਦਾ ਇਸਤੇਮਾਲ ਕੀਤਾ ਜਾਂਦਾ ਹੈ, ਖਾਸ ਤੌਰ 'ਤੇ ਜਦੋਂ ਉਹਨਾਂ ਦੇ ਨਾਲ ਕਿਸੇ ਕਿਸਮ ਦੀ ਕੋਈ ਵਰਜਿਸ਼ ਵੀ ਨਾ ਕੀਤੀ ਜਾਏ। ਸਾਥੀਓ, ਅਗਰ ਤੁਸੀਂ ਆਪਣੇ ਬਚਪਨ ਦਾ ਆਪਣੇ ਬੱਚਿਆਂ ਦੇ ਬਚਪਨ ਨਾਲ ਮੁਆਜ਼ਨਾ ਕਰੋ ਤਾਂ ਫਿਰ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਗਾਓ ਕਿ ਕੀ ਤੁਸੀਂ ਵੀ ਬਚਪਨ 'ਚ ਉਹਨਾਂ ਵਕਤ ਹੀ ਕੰਪਿਊਟਰ ਜਾਂ ਟੈਲੀਵਿਜ਼ਨ ਦੇ ਸਾਹਮਣੇ ਬੈਠ ਕੇ ਗੁਜ਼ਾਰਦੇ ਸੋ? ਕੀ ਤੁਸੀਂ ਵੀ ਉਹ ਤਮਾਮ ਤਰ ਚੀਜ਼ਾਂ ਖਾਂਦੇ ਸੋ ਜਿਹੜੇ ਕਿ ਅੱਜ ਤੁਹਾਡੇ ਬੱਚੇ ਖਾ ਰਹੇ ਨੇ? ਸਾਥੀਓ, ਅਸੀਂ ਵੇਖਦੇ ਹਾਂ ਕਿ ਅੱਜ ਕੱਲ੍ਹ ਬੱਚੇ ਖੇਲ ਕੂਦ 'ਚ ਦਿਲਚਸਪੀ ਘੱਟ ਲੈਂਦੇ ਨੇ, ਜਦਕਿ ਉਹ ਕੰਪਿਊਟਰ ਗੇਮਸ ਖੇਲਣਾ ਜ਼ਿਆਦਾ ਪਸੰਦ ਕਰਦੇ ਨੇ। ਬਰਗਰਸ, ਫਰੈਂਚ ਫਰਾਈਜ਼ ਅਤੇ ਆਪਣੀ ਦਿਲ ਪਸੰਦ ਬਣੀ ਹੋਈ ਗਜ਼ਾ ਦਾ ਇਸਤੇਮਾਲ ਕਰਦੇ ਨੇ, ਜਿਹਦੀ ਵਜ੍ਹਾ ਨਾਲ ਉਹ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਨੇ। ਸਾਥੀਓ, ਐਸੇ 'ਚ ਵਾਲਦੈਨ ਨੂੰ ਇਹ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੀ ਰਹਿਨਮਾਈ ਕਰਨ ਅਤੇ ਉਹਨਾਂ ਨੂੰ ਮਤਵਾਜ਼ਨ ਗਜ਼ਾ ਦੇਣ, ਨਾ ਕਿ ਫੈਟਸ ਨਾਲ ਭਰਪੂਰ ਗਜ਼ਾ ਬੱਚਿਆਂ ਨੂੰ ਦੇਣ, ਕਿਉਂਕਿ ਸਾਥੀਓ, ਅਗਰ ਤੁਸੀਂ ਖੁਦ ਵੀ ਐਸੀ ਗਜ਼ਾ ਦਾ ਇਸਤੇਮਾਲ ਕਰਦੇ ਹੋ ਜਿਹਦੇ 'ਚ ਬਹੁਤ ਜ਼ਿਆਦਾ ਫੈਟਸ ਅਤੇ ਪ੍ਰੋਟੀਨਸ ਹੋਣ, ਤੁਹਾਡੇ ਬੱਚੇ ਵੀ ਯਕੀਨਨ ਫਿਰ ਉਸੇ ਹੀ ਗਜ਼ਾ ਦਾ ਇਸਤੇਮਾਲ ਕਰਨਗੇ। ਸੋ ਜਿਹਦੀ ਵਜ੍ਹਾ ਨਾਲ ਤੁਸੀਂ ਅਤੇ ਤੁਹਾਡੇ ਬੱਚੇ ਦੋਨੋਂ ਹੀ ਮੋਟਾਪੇ ਦਾ ਸ਼ਿਕਾਰ ਹੋ ਸਕਦੇ ਹੋ। ਇਸ ਤੋਂ ਇਲਾਵਾ ਅਸੀਂ ਵੇਖਦੇ ਹਾਂ ਕਿ ਅੱਜ ਕੱਲ੍ਹ ਸਾਡੇ ਖਾਣਿਆਂ 'ਚ ਚੀਨੀ ਵੀ ਬਹੁਤ ਜ਼ਿਆਦਾ ਸ਼ਾਮਿਲ ਹੁੰਦੀ ਹੈ। ਅਗਰ ਅਸੀਂ ਮਿੱਠੇ ਪਕਵਾਨ ਇੰਨੇ ਜ਼ਿਆਦਾ ਨਾ ਵੀ ਪਸੰਦ ਕਰੀਏ, ਫਿਰ ਵੀ ਅਸੀਂ ਦਿਨ ਭਰ 'ਚ ਨਜਾਣੇ ਮੁਖਤਲਿਫ ਚੀਜ਼ਾਂ ਦੇ ਜ਼ਰੀਏ ਬਹੁਤ ਜ਼ਿਆਦਾ ਚੀਨੀ ਦਾ ਇਸਤੇਮਾਲ ਕਰ ਲੈਂਦੇ ਹਾਂ। ਮਿਸਾਲ ਦੇ ਤੌਰ 'ਤੇ ਜਦੋਂ ਅਸੀਂ ਕੋਲਾ ਮਸ਼ਰੂਬਾਤ ਪੀਂਦੇ ਹਾਂ, ਮੁਖਤਲਿਫ ਜੂਸਾਂ ਦਾ ਇਸਤੇਮਾਲ ਕਰਦੇ ਹਾਂ, ਅਤੇ ਉਹਨਾਂ 'ਚ ਬੇਸ਼ੁਮਾਰ ਚੀਨੀ ਹੁੰਦੀ ਹੈ। ਇਹਦੇ ਇਲਾਵਾ ਕੇਕ, ਪੇਸਟਰੀ, ਚੌਕਲੇਟ ਅਤੇ ਐਸੀਆਂ ਹੋਰ ਵੀ ਕਈ ਚੀਜ਼ਾਂ ਨੇ ਜਿਨ੍ਹਾਂ 'ਚ ਬਹੁਤ ਜ਼ਿਆਦਾ ਚੀਨੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਸੋ ਚੀਨੀ ਵੀ ਸਾਡੀ ਸਿਹਤ ਦੇ ਲਈ ਨੁਕਸਾਨ ਦੇਵੇ। ਸਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਘੱਟ ਤੋਂ ਘੱਟ ਚੀਨੀ ਦਾ ਇਸਤੇਮਾਲ ਕਰੀਏ, ਕਿਉਂਕਿ ਇਹਦੇ ਜ਼ਿਆਦਾ ਇਸਤੇਮਾਲ ਨਾਲ ਵੀ ਅਸੀਂ ਮੋਟਾਪੇ ਅਤੇ ਸ਼ੂਗਰ ਦੀ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹਾਂ। ਸਾਥੀਓ, ਹੁਣ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਸਾਡੀ ਅਸਲ ਗਜ਼ਾ ਕੀ ਹੋਣੀ ਚਾਹੀਦੀ ਹੈ। ਸਾਨੂੰ ਇਹ ਸੋਚਣ ਦੀ ਜ਼ਰੂਰਤ ਹੈ ਕਿ ਕਿਹੜੀ ਗਜ਼ਾ ਖਾਣਾ ਸਾਡੇ ਲਈ ਬਿਹਤਰੀਨ ਹੈ। ਸਾਥੀਓ, ਸਾਡੇ 'ਚੋਂ ਕੁਝ ਲੋਕਾਂ ਦੀ ਪਰਵਰਿਸ਼ ਆਲੂਆਂ ਅਤੇ ਗੋਸ਼ਤ 'ਤੇ ਹੁੰਦੀ ਹੈ। ਉਹ ਮਾਇਸ਼ੀ ਤੌਰ 'ਤੇ ਸ਼ੁਕਰਗੁਜ਼ਾਰ ਹੁੰਦੇ ਨੇ ਕਿ ਕੁਝ ਨਾ ਕੁਝ ਤਾਂ ਉਹਨਾਂ ਨੂੰ ਖਾਣ ਨੂੰ ਮਿਲ ਰਿਹਾ ਹੈ। ਪਰ ਸਾਥੀਓ, ਯਾਦ ਰੱਖੋ ਕਿ ਸਾਡੀ ਗਜ਼ਾ 'ਚ ਜ਼ਿਆਦਾ ਤੋਂ ਜ਼ਿਆਦਾ ਸਬਜ਼ੀਆਂ ਅਤੇ ਫਲਾਂ ਦਾ ਇਸਤੇਮਾਲ ਹੋਣਾ ਚਾਹੀਦਾ ਹੈ, ਕਿਉਂਕਿ ਇਹੋ ਹੀ ਸਿਹਤਮੰਦ ਜ਼ਿੰਦਗੀ ਦੀ ਜ਼ਮਾਨਤ ਨੇ। ਇੱਕ ਮਿਸਾਲੀ ਸਿਹਤ ਦੇ ਲਈ ਸਾਡੀ ਕੈਲਰੀਜ਼ ਦਾ 80% ਹਿੱਸਾ ਫਲਾਂ, ਮੇਵਾਜਾਤ, ਸਬਜ਼ੀਆਂ ਅਤੇ ਅਨਾਜ 'ਤੇ ਹੋਣਾ ਚਾਹੀਦਾ ਹੈ। ਅਤੇ ਸਾਥੀਓ, ਸਾਇੰਟਿਫਿਕ ਜ਼ਰਾਏ ਇਹ ਬਿਆਨ ਕਰਦੇ ਨੇ ਕਿ ਅਗਰ ਸਬਜ਼ੀਆਂ ਨੂੰ ਕੱਚਾ ਜਾਂ ਅੱਧਾ ਪਕਾ ਕੇ ਖਾਇਆ ਜਾਏ ਤਾਂ ਉਹਦੇ ਨਾਲ ਕੈਂਸਰ ਹੋਣ ਦਾ ਖਤਰਾ 50% ਤੱਕ ਘੱਟ ਹੋ ਜਾਂਦਾ ਹੈ। ਆਪਣੀ ਗਜ਼ਾ 'ਚ ਇਸ ਤਰ੍ਹਾਂ ਦੇ ਖਾਣਿਆਂ ਨੂੰ ਸ਼ਾਮਿਲ ਕਰਕੇ ਤੁਸੀਂ ਯਕੀਨਨ ਬਹੁਤ ਸਾਰੀਆਂ ਬਿਮਾਰੀਆਂ ਤੋਂ ਮਹਿਫੂਜ਼ ਰਹਿ ਸਕਦੇ ਹੋ। ਅਸੀਂ ਵੇਖਦੇ ਹਾਂ ਕਿ ਬਹੁਤ ਸਾਰੀਆਂ ਸਬਜ਼ੀਆਂ ਐਸੀਆਂ ਨੇ ਜਿਨ੍ਹਾਂ ਨੂੰ ਕੱਚਾ ਵੀ ਖਾਇਆ ਜਾ ਸਕਦਾ ਹੈ, ਮਸਲਨ ਬੰਦ ਗੋਭੀ, ਫੁੱਲ ਗੋਭੀ, ਗਾਜਰ, ਮੂਲੀ, ਸ਼ਲਜਮ, ਖੀਰਾ, ਟਮਾਟਰ ਅਤੇ ਐਸੀਆਂ ਹੋਰ ਵੀ ਕਈ ਸਬਜ਼ੀਆਂ ਨੇ ਜਿਨ੍ਹਾਂ ਨੂੰ ਅਸੀਂ ਉਹਨਾਂ ਦੀ ਅਸਲੀ ਹਾਲਤ 'ਚ ਹੀ ਖਾ ਸਕਦੇ ਹਾਂ। ਕੱਚੇ ਸਲਾਦ ਦੀਆਂ ਸਬਜ਼ੀਆਂ ਨੂੰ ਦਿਨ 'ਚ ਅਗਰ ਤੁਸੀਂ 3 ਵਾਰੀ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਬਦਨ 'ਚ ਯਕੀਨਨ ਬੇਹੱਦ ਕੁਵਤ ਆ ਜਾਂਦੀ ਹੈ ਅਤੇ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਮਹਿਫੂਜ਼ ਰਹਿ ਸਕਦੇ ਹੋ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਮੇਰੀ ਇਹ ਦੁਆ ਹੈ ਕਿ ਖੁਦਾਮੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਆਓ ਹੁਣ ਖੁਦਾਮੰਦ ਦੀ ਤਾਰੀਫ 'ਚ ਇੱਕ ਹੋਰ ਖੂਬਸੂਰਤ ਗੀਤ ਸੁਣਦੇ ਹਾਂ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਮਾਈ ਬਾਈਬਲ ਮੁਕੱਦਸ ਕੀ ਤਾਲੀਮਾਤ ਕੋ مزید سیکھنے کے لیے یا اگر آپ کا کوئی سوال ہو تو آپ ہم سے واٹس ایپ کے ذریعے اس نمبر پر رابطہ کر سکتے ہیں۔ ہمارا واٹس ایپ نمبر ہے 00923101767962۔ نمبر ایک بار پھر نوٹ کر لیں 00923101767962۔ 1767962 ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਖੁਦਾਵੰਦੀ ਯਿਸੂ ਮਸੀਹ ਦੇ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਹੁਣ ਵੇਲੇ ਕਿ ਅਸੀਂ ਖੁਦਾ ਦੇ ਕਲਾਮ ਨੂੰ ਸੁਣੀਏ, ਅੱਜ ਅਸੀਂ ਖੁਦਾ ਦੇ ਕਲਾਮ 'ਚੋਂ ਮੁਕਾਸ਼ਵਾ ਦੀ ਕਿਤਾਬ 'ਚੋਂ ਆਖਰੀ ਅਦਾਲਤ ਦੇ ਬਾਰੇ ਜਾਣਾਂਗੇ। ਜਿਵੇਂ ਕਿ ਅਸੀਂ ਮੁਕਾਸ਼ਵਾ ਦੀ ਕਿਤਾਬ ਇਹਦੇ 14ਵੇਂ ਬਾਬ ਦੀ 7ਵੀਂ ਆਇਤ ਵਿੱਚ ਪੜ੍ਹਨੇ ਆ ਕਿ ਉਹਨੇ ਬੁਲੰਦ ਆਵਾਜ਼ ਦੇ ਨਾਲ ਕਿਹਾ ਕਿ ਖੁਦਾ ਕੋਲੋਂ ਡਰੋ, ਉਹਦੀ ਤਮਜੀਦ ਕਰੋ, ਕਿਉਂਕਿ ਉਹਦੀ ਅਦਾਲਤ ਦਾ ਵੇਲਾ ਆ ਪਹੁੰਚਿਆ ਹੈ। ਪਾਕ ਕਲਾਮ ਦੇ ਪੜ੍ਹੇ ਸੁਣੇ ਜਾਣ 'ਤੇ ਖੁਦਾ ਦੀ ਬਰਕਤ ਹੋਏ, ਆਮੀਨ। ਮਸੀਹ ਵਿੱਚ ਮੇਰੇ ਸਾਥੀਓ, ਖੁਦਾ ਦਾ ਕਲਾਮ ਸਾਨੂੰ ਇਹ ਗੱਲ ਦੱਸਦਾ ਹੈ ਕਿ ਖੁਦਾ ਦੀ ਅਦਾਲਤ ਦਾ ਵੇਲਾ ਆ ਪਹੁੰਚਿਆ ਹੈ। ਅਤੇ ਯਾਦ ਰੱਖੋ, ਇਹ ਜਿਹੜਾ ਪੈਗਾਮ ਹੈ ਇਹ ਮੇਰੇ ਲਈ ਹੈ ਅਤੇ ਤੁਹਾਡੇ ਲਈ ਹੈ, ਕਿਉਂਕਿ ਅਗਰ ਇਹ ਬਾਈਬਲ ਮੁਕਦਸ 'ਚੋਂ ਹੈ ਤਾਂ ਫਿਰ ਇਹ ਮੇਰੇ ਲਈ ਹੈ, ਅਗਰ ਇਹ ਬਾਈਬਲ ਮੁਕਦਸ ਵਿੱਚ ਨਹੀਂ ਹੈ ਤਾਂ ਫਿਰ ਇਹ ਮੇਰੇ ਲਈ ਨਹੀਂ ਹੈ। ਮਸੀਹ ਵਿੱਚ ਮੇਰੇ ਸਾਥੀਓ, ਮੁਕਾਸ਼ਵਾ ਦੀ ਕਿਤਾਬ ਵਿੱਚ ਬੜੀ ਤਫਸੀਲ ਦੇ ਨਾਲ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਅਦਾਲਤ ਕਦੋਂ ਸ਼ੁਰੂ ਹੋਈ। ਜਿਵੇਂ ਕਿ ਅਸੀਂ ਦਾਨੀਅਲ ਦੀ ਕਿਤਾਬ ਵਿੱਚ ਵੀ ਇਸ ਗੱਲ ਦਾ ਜ਼ਿਕਰ ਪਾਉਂਦੇ ਹਾਂ ਕਿ ਅਦਾਲਤ ਕਦੋਂ ਅਤੇ ਕਿਵੇਂ ਸ਼ੁਰੂ ਹੋਈ। ਸੋ ਮੁਕਾਸ਼ਵਾ ਦੀ ਕਿਤਾਬ ਦੇ 22 ਬਾਬ ਦੀ 12ਵੀਂ ਆਇਤ ਵਿੱਚ ਲਿਖਿਆ ਹੋਇਆ ਹੈ, ਖੁਦਾਵੰਦ ਯਿਸੂ ਮਸੀਹ ਨੇ ਫਰਮਾਇਆ ਕਿ ਵੇਖ, ਮੈਂ ਛੇਤੀ ਆਉਣ ਵਾਲਾ ਵਾਂ ਅਤੇ ਹਰ ਇੱਕ ਦੇ ਕੰਮ ਦੇ ਮੁਆਫਕ ਦੇਣ ਦੇ ਲਈ ਅਜਰ ਮੇਰੇ ਕੋਲ ਹੈ। ਔਰ ਫਿਰ ਅਸੀਂ ਮੱਤੀ ਦੀ ਅੰਜੀਲ ਦੇ 16ਵੇਂ ਬਾਬ ਦੀ 27ਵੀਂ ਆਇਤ ਵਿੱਚ ਇਹ ਗੱਲ ਪੜ੍ਹਦੇ ਹਾਂ, ਯਿਸੂ ਮਸੀਹ ਨੇ ਫਰਮਾਇਆ, ਕਿਉਂਕਿ ਇਬਨ ਆਦਮ ਆਪਣੇ ਬਾਪ ਦੇ ਜਲਾਲ ਵਿੱਚ ਆਪਣੇ ਫਰਿਸ਼ਤਿਆਂ ਦੇ ਨਾਲ ਆਏਗਾ, ਉਸ ਵੇਲੇ ਹਰੇਕ ਨੂੰ ਉਹਦੇ ਕੰਮਾਂ ਦੇ ਮੁਤਾਬਿਕ ਬਦਲਾ ਦੇਵੇਗਾ। ਸੋ ਅਸੀਂ ਵੇਖ ਸਕਦੇ ਹਾਂ ਕਿ ਯਿਸੂ ਮਸੀਹ ਬਾਰ ਬਾਰ ਇਹ ਗੱਲ ਬਿਆਨ ਕਰਦੇ ਪਏ ਨੇ ਕਿ ਵੇਖ, ਮੈਂ ਛੇਤੀ ਆਉਣ ਵਾਲਾ ਵਾਂ ਅਤੇ ਹਰ ਕਿਸੇ ਨੂੰ ਮੈਂ ਉਹਦੇ ਕੰਮਾਂ ਦਾ ਬਦਲਾ ਦੇਵਾਂਗਾ। ਅਤੇ ਮੁਕਾਸ਼ਵਾ ਦੀ ਕਿਤਾਬ ਦੇ 20 ਬਾਬ ਦੀ 12ਵੀਂ ਆਇਤ ਵਿੱਚ ਲਿਖਿਆ ਹੋਇਆ ਹੈ ਕਿ ਕਿਤਾਬਾਂ ਖੋਲੀਆਂ ਗਈਆਂ, ਫਿਰ ਇੱਕ ਹੋਰ ਕਿਤਾਬ ਖੋਲੀ ਗਈ, ਯਾਨੀ ਕਿਤਾਬ ਹਯਾਤ। ਔਰ ਫਿਰ ਮਜ਼ੀਦ ਇਹ ਲਿਖਿਆ ਹੋਇਆ ਹੈ ਕਿ ਜਿਵੇਂ ਉਹਨਾਂ ਕਿਤਾਬਾਂ ਵਿੱਚ ਲਿਖਿਆ ਹੋਇਆ ਸੀ, ਉਹਨਾਂ ਦੇ ਅਮਾਲ ਦੇ ਮੁਤਾਬਕ ਮੁਰਦਿਆਂ ਦਾ ਇਨਸਾਫ ਕੀਤਾ ਗਿਆ। ਮਸੀਹ ਵਿੱਚ ਮੇਰੇ ਸਾਥੀਓ, ਜਿਵੇਂ ਕਿ ਅਸੀਂ ਬਾਈਬਲ ਮੁਕੱਦਸ ਵਿੱਚ ਲੂਸੀਫਰ ਫਰਿਸ਼ਤਾ, ਜਿਹੜਾ ਕਿ ਇੱਕ ਬਾਗੀ ਫਰਿਸ਼ਤਾ ਹੈ ਜਿਹਨੇ ਆਸਮਾਨ 'ਤੇ ਖੁਦਾ ਦੇ ਖਿਲਾਫ ਬਗਾਵਤ ਕੀਤੀ, ਅਸੀਂ ਵੇਖਦੇ ਕਿ ਉਹਨੂੰ ਵੀ ਮੌਕਾ ਦਿੱਤਾ ਗਿਆ ਤੋਬਾ ਦਾ, ਪਰ ਜਦੋਂ ਉਹ ਆਪਣੀ ਬੁਰੀ ਰਵਿਸ਼ ਤੋਂ ਬਾਜ਼ ਨਾ ਆਇਆ ਤੇ ਖੁਦਾ ਨੇ ਉਹਦੀ ਵੀ ਅਦਾਲਤ ਕੀਤੀ, ਉਹਦਾ ਵੀ ਇਨਸਾਫ ਕੀਤਾ ਤੇ ਉਹਨੂੰ ਆਸਮਾਨ ਤੋਂ ਬਾਹਰ ਕੱਢ ਦਿੱਤਾ। ਸੋ ਉਸ ਵੇਲੇ ਤੋਂ ਅਸੀਂ ਵੇਖਦੇ ਹਾਂ ਕਿ ਮਸੀਹ ਯਿਸੂ ਤੇ ਸ਼ੈਤਾਨ ਦੇ ਦਰਮਿਆਨ ਇੱਕ ਅਜ਼ੀਮ ਕਸ਼ਮਕਸ਼ ਹੈ। ਸੋ ਯਿਸੂ ਮਸੀਹ ਇਸ ਲਈ ਅਦਾਲਤ ਕਰਦਾ ਹੈ ਤਾਂ ਕਿ ਆਪਣੇ ਲੋਕਾਂ ਨੂੰ ਜਿਹੜੇ ਉਹਦੇ ਤੇ ਈਮਾਨ ਰੱਖਦੇ ਨੇ, ਜਿਹੜੇ ਉਹਦੀ ਪੈਰਵੀ ਕਰਦੇ ਨੇ, ਉਹਨਾਂ ਨੂੰ ਉਹ ਬਚਾ ਸਕੇ ਤੇ ਜਿਹੜੇ ਉਹਦੀ ਨਾਫਰਮਾਨੀ ਕਰਦੇ ਨੇ, ਜਿਹੜੇ ਉਹਨੂੰ ਰੱਦ ਕਰਦੇ ਨੇ, ਉਹਨਾਂ ਨੂੰ ਉਹ ਸਜ਼ਾ ਦੇ ਸਕੇ। ਹੁਣ ਸਵਾਲ ਇੱਥੇ ਪੈਦਾ ਹੁੰਦਾ ਕਿ ਅਦਾਲਤ ਕਿੱਥੇ ਹੁੰਦੀ ਪਈ ਹੈ। ਦਾਨੀਏਲ ਦੀ ਕਿਤਾਬ ਦੇ ਮੁਤਾਬਿਕ, ਯਾਦ ਰੱਖੋ, ਆਸਮਾਨ 'ਤੇ ਅਦਾਲਤ ਹੋਣ ਦਈ ਹੈ। ਆਸਮਾਨ 'ਤੇ ਇਹ ਅਦਾਲਤ ਜਾਰੀ ਹੈ, ਇਹਦਾ ਆਗਾਜ਼ ਹੋ ਚੁੱਕਿਆ ਹੈ। ਦਾਨੀਏਲ ਦੀ ਕਿਤਾਬ ਦੇ 7ਵੇਂ ਬਾਬ ਦੀ 9ਵੀਂ ਅਤੇ 10ਵੀਂ ਆਇਤ ਵਿੱਚ ਲਿਖਿਆ ਹੋਇਆ ਹੈ, ਦਾਨੀਏਲ ਨਬੀ ਖੁਦ ਇਹ ਗੱਲ ਲਿਖਦੇ ਨੇ ਕਿ ਮੇਰੇ ਵੇਖਦੇ ਹੋਇਆਂ ਤਖ਼ਤ ਲਗਾਏ ਗਏ ਅਤੇ ਕਦੀਮੁਲ ਅਯਾਮ ਬਹਿ ਗਿਆ ਉਹਦੇ 'ਤੇ। ਸੋ ਮੇਰੇ ਸਾਥੀਓ, ਦਾਨੀਏਲ ਦੀ ਕਿਤਾਬ ਦੇ 7ਵੇਂ ਬਾਬ ਦੇ ਮੁਤਾਬਿਕ ਅਦਾਲਤ ਆਸਮਾਨ 'ਤੇ ਹੁੰਦੀ ਹੈ। ਅਤੇ ਇਹ ਅਦਾਲਤ ਕਦੋਂ ਸ਼ੁਰੂ ਹੋਈ? ਦਾਨੀਏਲ ਦੀ ਕਿਤਾਬ ਦੇ 8ਵੇਂ ਬਾਬ ਦੀ 14ਵੀਂ ਆਇਤ ਦੇ ਮੁਤਾਬਿਕ ਅਸੀਂ ਇਸ ਗੱਲ ਨੂੰ ਸਿੱਖਦੇ ਹਾਂ, ਜਿਵੇਂ ਕਿ ਪਾਕ ਕਲਾਮ ਵਿੱਚ ਲਿਖਿਆ ਹੈ ਕਿ ਉਹਨੇ ਮੈਨੂੰ ਕਿਹਾ ਕਿ 2300 ਸੁਬਹ ਸ਼ਾਮ ਤੱਕ ਉਹਦੇ ਬਾਅਦ ਮਕਦਸ ਪਾਕ ਕੀਤਾ ਜਾਏਗਾ। ਸੋ 2300 ਸੁਬਹ ਸ਼ਾਮ ਦੇ ਬਾਅਦ ਮਕਦਸ ਦਾ ਪਾਕ ਕੀਤਾ ਜਾਣਾ, ਇਸ ਤੋਂ ਮੁਰਾਦ ਹੈ ਅਦਾਲਤ ਉਸ ਵੇਲੇ ਸ਼ੁਰੂ ਹੋਈ। ਸੋ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਮਕਦਸ ਦੀ ਸਫਾਈ ਦਾ ਕੀ ਮਤਲਬ, ਯਾਨੀ ਕਿ ਮਕਦਸ ਦਾ ਪਾਕ ਸਾਫ ਕੀਤਾ ਜਾਣਾ, ਇਸ ਤੋਂ ਕੀ ਮੁਰਾਦ ਹੈ, ਇਹਦਾ ਕੀ ਮਤਲਬ ਹੈ? ਖਰੂਜ ਦੀ ਕਿਤਾਬ ਦੇ 5 ਬਾਬ ਦੀ 8ਵੀਂ ਆਇਤ ਵਿੱਚ ਲਿਖਿਆ ਹੈ ਕਿ ਖੁਦਾ ਨੇ ਕਿਹਾ ਕਿ ਉਹ ਮੇਰੇ ਲਈ ਇੱਕ ਮਕਦਸ ਬਣਾਉਣ ਤਾਂ ਕਿ ਮੈਂ ਉਹਨਾਂ ਦੇ ਦਰਮਿਆਨ ਸਕੂਨਤ ਕਰਾਂ, ਯਾਨੀ ਕਿ ਉਹਨਾਂ ਦੇ ਨਾਲ ਰਵਾਂ। ਅਤੇ ਮਸੀਹ ਵਿੱਚ ਮੇਰੇ ਸਾਥੀ ਇਹ ਗੱਲ ਯਾਦ ਰੱਖਿਆ ਜੇ ਕਿ ਮਕਦਸ ਨੂੰ 3 ਹਿੱਸਿਆਂ ਵਿੱਚ ਤਕਸੀਮ ਕੀਤਾ ਗਿਆ ਸੀ, ਬੈਰੂਨੀ ਸਿਹਨ, ਪਾਕ ਮਕਾਮ, ਪਾਕ ਤਰੀਨ ਮਕਾਮ। ਅਤੇ ਅਸੀਂ ਵੇਖਦੇ ਕਿ ਭੇਡ ਬੱਕਰੀਆਂ ਨੂੰ ਸਵੇਰ ਸ਼ਾਮ ਦੀ ਕੁਰਬਾਨੀ ਵਿੱਚ ਕੁਰਬਾਨ ਕੀਤਾ ਜਾਂਦਾ ਸੀ। ਸੋ ਗੁਨਾਹਗਾਰ ਦਾ ਜੁਰਮ ਅਲਾਮਤੀ ਤੌਰ ਨਾਲ ਬੇਐਬ ਬਰੇ ਤੇ ਮੁੰਤਕਿਲ ਕੀਤਾ ਜਾਂਦਾ ਸੀ ਤੇ ਕਾਇਨ ਉਹਨੂੰ ਮਜ਼ਬੇ ਤੇ ਕੁਰਬਾਨ ਕਰਦਾ, ਉਹਦਾ ਖੂਨ ਪਾਕ ਕਮਰੇ ਵਿੱਚ ਲੈ ਕੇ ਜਾਂਦਾ। ਸੋ ਯਾਦ ਰੱਖੋ, ਮਸੀਹ ਯਸੂ ਇਸ ਵੇਲੇ ਮੇਰਾ ਤੇ ਤੁਹਾਡਾ ਸਰਦਾਰ ਕਾਹਿਨ ਹੈ। ਯਸੂ ਮਸੀਹ ਸਾਡੇ ਵੱਲੋਂ ਆਸਮਾਨ ਤੇ ਆਪਣਾ ਹੀ ਖੂਨ ਪੇਸ਼ ਕਰਦਾ ਹੈ। ਤੇ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪਾਕ ਤਰੀਨ ਜਗ੍ਹਾ ਤੇ ਮਕਾਨ ਵਿੱਚ ਅਹਿਦ ਦਾ ਸੰਦੂਕ ਹੁੰਦਾ ਸੀ, ਜਿਹਦੇ ਵਿੱਚ ਖੁਦਾ ਦੇ 10 ਹੁਕਮ ਸਨ, ਜਿਹਨੂੰ ਗੁਨਾਹਗਾਰ ਇਨਸਾਨ ਹੁਕਮ ਤੋੜ ਕੇ ਗੁਨਾਹਗਾਰ ਬਣ ਜਾਂਦਾ ਸੀ। ਸੋ ਖੁਦਾ ਦੇ ਕਲਾਮ ਸਾਨੂੰ ਦੱਸਦਾ ਕਿ ਸਾਲ ਵਿੱਚ ਇੱਕ ਦਫ਼ਾ ਯੋਮੇ ਕਫਾਰੇ ਵਾਲੇ ਦਿਨ ਸਰਦਾਰ ਕਾਹਿਨ ਪਾਕ ਤਰੀਨ ਮਕਾਨ ਵਿੱਚ ਦਾਖਲ ਹੁੰਦਾ ਤੇ ਮਕਦਸ ਦੀ ਸਫਾਈ, ਯਾਨੀ ਕਿ ਮਕਦਸ ਨੂੰ ਪਾਕ ਸਾਫ਼ ਕਰਦਾ, ਖੂਨ ਲੈ ਕੇ ਉਹ ਪਾਕ ਤਰੀਨ ਮਕਾਨ ਵਿੱਚ ਜਾਂਦਾ। ਸੋ ਇਸ ਤਰ੍ਹਾਂ ਇਸਰਾਇਲ ਦੇ ਗੁਨਾਹਾਂ ਦਾ ਕੁਫਾਰਾ ਅਦਾ ਕੀਤਾ ਜਾਂਦਾ। ਸੋ ਮਕਦਸ ਦੀ ਇਬਾਦਤ ਦੇ ਦੋ ਹਿੱਸੇ ਸਨ, ਇੱਕ ਰੋਜ਼ਾਨਾ ਦੀ ਇਬਾਦਤ ਦਾ, ਇੱਕ ਸਾਲਾਨਾ ਇਬਾਦਤ ਦਾ। ਤੇ ਦਾਨੀਅਲ ਦੀ ਕਿਤਾਬ ਦੇ 8 ਬਾਬ ਦੀ 14ਵੀਂ ਆਇਤ ਵਿੱਚ ਲਿਖਿਆ ਕਿ ਉਹਨੇ ਮੈਨੂੰ ਕਿਹਾ ਕਿ 2300 ਸਵੇਰ ਸ਼ਾਮ ਤੱਕ ਉਹਦੇ ਬਾਅਦ ਮਕਦਸ ਪਾਕ ਕੀਤਾ ਜਾਏਗਾ। ਸੋ ਕੁਫਾਰੇ ਦਾ ਦਿਨ ਆਸਮਾਨੀ ਮਕਦਸ ਵਿੱਚ ਖੁਦਾ ਦੀ ਅਦਾਲਤ ਦੀ ਇੱਕ ਮਿਸਾਲ ਹੈ, ਜਿਹੜਾ ਯਿਸੂ ਦੇ ਦੁਬਾਰਾ ਆਉਣ ਤੋਂ ਪਹਿਲਾਂ ਵਾਕਿਆ ਹੋਏਗੀ। ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ ਕਿ 2300 ਸਵੇਰ ਸ਼ਾਮ ਤੋਂ ਕਿਉਂ ਮੁਰਾਦ ਹੈ? ਮਸੀਹ ਵਿੱਚ ਮੇਰੇ ਸਾਥੀ ਦਾਨੀਅਲ ਦੀ ਕਿਤਾਬ ਦੇ 8ਵੇਂ ਬਾਬ ਵਿੱਚ ਇਸ ਗੱਲ ਨੂੰ ਬਿਆਨ ਕੀਤਾ ਗਿਆ ਕਿ ਇਸ ਤੋਂ ਕੀ ਮੁਰਾਦ ਹੈ। ਹਿਜ਼ਕੀਲ ਦੀ ਕਿਤਾਬ ਦੇ 4 ਬਾਬ ਦੀ 6ਵੀਂ ਆਇਤ ਦੇ ਮੁਤਾਬਿਕ, ਯਾਦ ਰੱਖਿਆ ਜੇ, ਇੱਕ ਦਿਨ ਇੱਕ ਸਾਲ ਦੇ ਬਰਾਬਰ ਹੈ। ਤੇ ਜਦੋਂ ਅਸੀਂ 2300 ਸਾਲ ਦਿਨ ਕਹਿੰਦੇ ਹਾਂ ਤੇ ਇਸ ਤੋਂ ਮੁਰਾਦ ਹੈ ਪਿਸ਼ਨਗੋਈ ਦੇ ਮੁਤਾਬਿਕ 2300 ਸਾਲ। ਸੋ ਖੁਦਾ ਦਾ ਕਲਾਮ ਸਾਨੂੰ ਇਹ ਗੱਲ ਦੱਸਦਾ ਹੈ ਕਿ ਯਿਸੂ ਮਸੀਹ ਪਿਸ਼ਨਗੋਈ ਦੇ ਮੁਤਾਬਿਕ ਇਸ ਦੁਨੀਆਂ ਵਿੱਚ ਹੈ, ਜਿਨ੍ਹਾਂ ਨੇ ਸਾਡਾ ਕੁਫਰ ਅਦਾ ਕੀਤਾ। ਦਾਨੀਅਲ ਦੀ ਕਿਤਾਬ ਦੇ 9ਵੇਂ ਬਾਬ ਦੀ 24 ਆਇਤ ਵਿੱਚ ਲਿਖਿਆ ਕਿ ਤੇਰੇ ਲੋਕਾਂ ਦੇ ਲਈ, ਤੇਰੇ ਮੁਕੱਦਸ ਸ਼ਹਿਰ ਦੇ ਲਈ 70 ਹਫ਼ਤੇ ਮੁਕਰਰ ਕੀਤੇ ਗਏ ਨੇ। ਸਾਥੀਓ, ਦਾਨੀਅਲ ਦਾ ਸ਼ਹਿਰ ਯਰੂਸ਼ਲਮ ਸੀ, ਦਾਨੀਅਲ ਦੇ ਲੋਕ ਯਹੂਦੀ ਸਨ, ਤੇ ਜਿਵੇਂ ਕਿ ਕਿਹਾ ਗਿਆ ਸੀ ਕਿ ਤੇਰੇ ਲੋਕਾਂ ਦੇ ਲਈ, ਤੇਰੇ ਮੁਕੱਦਸ ਸ਼ਹਿਰ ਦੇ ਲਈ 70 ਹਫ਼ਤੇ ਮੁਕਰਰ ਕੀਤੇ ਗਏ ਨੇ। 70 ਹਫ਼ਤਿਆਂ ਤੋਂ ਮੁਰਾਦ ਹੈ 490 ਦਿਨ। ਸੋ ਜਿਹੜੀ 70 ਹਫ਼ਤਿਆਂ ਦੀ ਪੇਸ਼ਨਗੋਈ ਹੈ, ਜਿਹੜੇ ਕਿ 490 ਸਾਲ ਬਣਦੇ ਨੇ, ਤੇ ਜਿਹੜੀ 2300 ਸਾਲ ਵਾਲੀ ਦਿਨ ਦੀ ਜਿਹੜੀ ਪੇਸ਼ਨਗੋਈ ਹੈ, ਜਿਹੜੇ ਕਿ 2300 ਸਾਲ ਬਣਦੇ ਨੇ, ਯਾਦ ਰੱਖੋ ਇਹਨਾਂ ਦੋਵਾਂ ਦਾ ਜਿਹੜਾ ਆਗਾਜ਼ ਹੈ ਉਹ 21 ਸਾਲ ਤੋਂ ਹੋਇਆ, ਤੇ ਇਹ ਉਦੋਂ ਸ਼ੁਰੂ ਹੋਇਆ ਜਦੋਂ ਯਰੂਸ਼ਲਮ ਦੀ ਬਹਾਲੀ ਤੇ ਤਾਮੀਰ ਕਰਨ ਦਾ ਹੁਕਮ ਸਾਦਰ ਕੀਤਾ ਗਿਆ ਸੀ, ਤੇ ਇਹ ਹੁਕਮ 457 ਕਬਲੇ ਮਸੀਹ ਵਿੱਚ ਜਾਰੀ ਹੋਇਆ। ਫਿਰ ਉਦੋਂ ਬਾਅਦ ਅਸੀਂ ਵੇਖਦੇ ਹਾਂ ਕਿ ਇਹਦਾ ਤਾਲੁਕ ਯਹੂਦੀਆਂ ਦੇ ਨਾਲ ਸੀ, ਤੇ ਇਹਦਾ ਇਖਤਤਾਮ 1810 ਵਿੱਚ ਹੁੰਦਾ ਹੈ। ਫਿਰ ਅਸੀਂ ਵੇਖਦੇ ਕਿ ਯਿਸੂ ਮਸੀਹ ਦਾ ਬਪਤਿਸਮਾ ਹੈ, ਜਿਹਦੀ ਪੇਸ਼ਨਗੋਈ ਵੀ ਪਾਈ ਜਾਂਦੀ ਹੈ ਦਾਨੀਅਲ ਦੀ ਕਿਤਾਬ ਦੇ 9ਵੇਂ ਬਾਬ ਦੇ 5ਵੀਂ ਆਇਤ ਵਿੱਚ ਕਿ ਮਮਸੂ ਫਰਮਾ ਰਵਾ ਤੱਕ 7 ਹਫ਼ਤੇ ਤੇ 62 ਹਫ਼ਤੇ ਹੋਣਗੇ, ਯਾਨੀ ਕਿ ਮਸੀਹ ਯਿਸੂ ਦਾ ਮੱਸਾ ਕੀਤਾ ਜਾਣਾ। ਤੇ ਅਸੀਂ ਜਾਣਦੇ ਹਾਂ ਕਿ ਬਪਤਿਸਮੇ ਦੇ ਵੇਲੇ ਰੂਲ ਕੁਦਸ ਉਹਦੇ ਤੇ ਠਹਿਰਿਆ। ਸੋ 7 ਹਫ਼ਤੇ ਇੱਕ ਨਬੂਵਤੀ ਹਫ਼ਤਾ ਹੈ, ਇਹ 27ਵੀਂ ਈਸਵੀ ਹੈ ਜਦੋਂ ਯਿਸੂ ਮਸੀਹ ਨੇ ਬਪਤਿਸਮਾ ਲਿਆ ਸੀ। ਔਰ ਫਿਰ ਜਿਵੇਂ ਕਿ ਅਸੀਂ ਦਾਨੀਅਲ ਦੀ ਕਿਤਾਬ ਦੇ 9ਵੇਂ ਬਾਬ ਦੀ 27ਵੀਂ ਆਇਤ ਵਿੱਚ ਪੜ੍ਹਦੇ ਹਾਂ ਕਿ ਨਿਸਫ ਹਫ਼ਤੇ ਵਿੱਚ ਜ਼ਿਬਿਆ ਤੇ ਹਦੀਏ ਮਕੂਫ ਕਰੇਗਾ। ਤੇ ਮਸੀਹ ਵਿੱਚ ਮੇਰੇ ਸਾਥੀਓ, ਇਸ ਤੋਂ ਮੁਰਾਦ ਏ ਮਸੀਹ ਯਿਸੂ ਦੀ ਸਲੀਬੀ ਮੌਤ। ਯਿਸੂ ਮਸੀਹ ਸਲੀਬ ਤੇ ਮਸਲੂਬ ਹੋਏ, ਉਹਨਾਂ ਨੇ ਸਾਨੂੰ ਜਾਨਵਰ ਦੀ ਕੁਰਬਾਨੀ ਤੋਂ ਆਜ਼ਾਦ ਕਰ ਦਿੱਤਾ ਹੈ। ਸੋ ਯਿਸੂ ਮਸੀਹ ਨੇ 27 ਈਸਵੀ ਵਿੱਚ ਬਪਤਿਸਮਾ ਲਿਆ, 31 ਈਸਵੀ ਵਿੱਚ ਅਸੀਂ ਵੇਖਦੇ ਕਿ ਯਿਸੂ ਮਸੀਹ ਨੂੰ ਸਲੀਬ ਤੇ ਮਸਲੂਬ ਕੀਤਾ ਗਿਆ, ਤੇ ਫਿਰ 34 ਈਸਵੀ ਵਿੱਚ ਸਤੀਫਨਸ ਨੂੰ ਸੰਸਾਰ ਕੀਤਾ ਗਿਆ। ਉਦੋਂ ਬਾਅਦ ਇਸ ਕਲਾਮ ਨੂੰ ਗੈਰ ਕੌਮਾਂ ਤੱਕ ਪਹੁੰਚਾਇਆ ਗਿਆ, ਯਾਨੀ ਕਿ ਦੂਜਾ ਜਿਹੜਾ ਹਿੱਸਾ ਹੈ ਉਹ ਗੈਰ ਕੌਮਾਂ ਦੇ ਲਈ ਹੈ। ਸੋ 2300 ਸਾਲ ਵਾਲੀ ਜਿਹੜੀ ਪੇਸ਼ਨਗੋਈ ਹੈ ਇਹ 457 ਕਬਲੇ ਮਸੀਹ ਤੋਂ ਸ਼ੁਰੂ ਹੋ ਕੇ 1844 ਤੱਕ ਜਾਂਦੀ ਹੈ। ਸੋ ਇਹਦਾ ਮਤਲਬ ਹੈ 1844 ਤੋਂ ਅਦਾਲਤ ਆਸਮਾਨ ਤੇ ਸ਼ੁਰੂ ਹੋ ਚੁੱਕੀ ਹੈ। ਸੋ ਮਸੀਹ ਵਿੱਚ ਮੇਰੇ ਸਾਥੀਓ, 1844 ਤੋਂ ਅਦਾਲਤ ਸ਼ੁਰੂ ਹੋਈ ਹੈ ਆਸਮਾਨ ਤੇ ਹੁਣ ਤੱਕ ਜਾ ਰਹੇ ਉਸਾਰੀ ਹੈ, ਤੇ ਅਦਾਲਤ ਉਸ ਵੇਲੇ ਤੱਕ ਰਹੇਗੀ ਜਦੋਂ ਤੱਕ ਇਸ ਮਸੀਹ ਇਸ ਦੁਨੀਆਂ ਵਿੱਚ ਆ ਨਹੀਂ ਜਾਂਦੇ। ਸੋ ਇਸ ਲਈ ਲਿਖਿਆ ਮੁਕਾਸ਼ਵਾ ਦੀ ਕਿਤਾਬ ਦੇ 14ਵੇਂ ਬਾਬ ਦੀ 7ਵੀਂ ਆਇਤ ਵਿੱਚ ਕਿ ਖੁਦਾ ਕੋਲੋਂ ਡਰੋ, ਉਹਦੀ ਤਮਜੀਦ ਕਰੋ, ਕਿਉਂਕਿ ਉਹਦੀ ਅਦਾਲਤ ਦਾ ਵੇਲਾ ਆ ਪਹੁੰਚਿਆ। ਹੁਣ ਸਵਾਲ ਪੈਦਾ ਇਹ ਹੁੰਦਾ ਕਿ ਅਦਾਲਤ ਹੁੰਦੀ ਪਈ ਹੈ ਤੇ ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ? ਯਹੋਨਾ ਦੇ ਪਹਿਲੇ ਖੱਤ ਦੇ 2 ਬਾਬ ਦੀ 1-2 ਆਇਤ ਵਿੱਚ ਲਿਖਿਆ ਹੋਇਆ ਹੈ, ਐ ਮੇਰੇ ਬੱਚੋ, ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਲਿਖਣਾ ਵਾਂ ਕਿ ਗੁਨਾਹ ਨਾ ਕਰੋ। ਅਗਰ ਕੋਈ ਗੁਨਾਹ ਕਰੇ ਤੇ ਬਾਪ ਦੇ ਕੋਲ ਸਾਡਾ ਇੱਕ ਮਦਦਗਾਰ ਮੌਜੂਦ ਹੈ, ਯਾਨੀ ਯਿਸੂ ਮਸੀਹ ਰਾਸਤਬਾਜ਼। ਸੋ ਮੇਰੇ ਸਾਥੀਓ, ਅਸੀਂ ਜਾਣ ਗਏ ਹਾਂ ਜਿਵੇਂ ਕਿ ਸਾਨੂੰ ਪਤਾ ਹੈ ਕਿ ਆਸਮਾਨ ਤੇ ਅਦਾਲਤ ਜਾਰੀ ਹੈ, ਇਸ ਲਈ ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਗੁਨਾਹ ਨਾ ਕਰੀਏ, ਕਿਉਂਕਿ ਗੁਨਾਹ ਦੀ ਮਜ਼ਦੂਰੀ ਮੌਤ ਹੈ। ਜਿਹੜੀ ਜਾਨ ਗੁਨਾਹ ਕਰੇਗੀ ਸੋ ਮਰੇਗੀ। ਅਗਰ ਸਾਡੇ ਕੋਲੋਂ ਕੋਈ ਗਲਤੀ ਖਤਾ ਗੁਨਾਹ ਹੋ ਜਾਂਦਾ ਹੈ ਤੇ ਅਸੀਂ ਫੌਰਨ ਖੁਦਾਵੰਦ ਕੋਲੋਂ ਮਾਫੀ ਮੰਗੀਏ, ਯਿਸੂ ਮਸੀਹ ਤੇ ਮਾਨ ਲੈ ਕੇ ਆਈਏ ਤੇ ਉਹਦੇ ਵਿੱਚ ਜ਼ਿੰਦਗੀ ਗੁਜ਼ਾਰੀਏ। ਅਗਰ ਅਸੀਂ ਆਪਣੇ ਗੁਨਾਹਾਂ ਦਾ ਇਕਰਾਰ ਕਰੀਏ ਤੇ ਉਹ ਸਾਡੇ ਗੁਨਾਹਾਂ ਨੂੰ ਮਾਫ਼ ਕਰਨ ਤੇ ਸਾਨੂੰ ਸਾਰੀ ਨਾਰਾਜ਼ਗੀ ਤੋਂ ਪਾਕ ਕਰਨ ਵਿੱਚ ਸੱਚਾ ਤੇ ਆਦਲ ਹੈ। ਸੋ ਆਓ ਸਾਥੀਓ, ਅਸੀਂ ਇਸ ਗੱਲ ਦੇ ਲਈ ਖੁਦਾ ਦਾ ਸ਼ੁਕਰ ਅਦਾ ਕਰੀਏ ਕਿ ਖੁਦਾ ਨੇ ਕਲਾਮ ਦੀ ਸੱਚਾਈਆਂ ਨੂੰ ਸਾਡੇ ਤੇ ਜ਼ਾਹਿਰ ਕਰ ਦਿੱਤਾ ਹੈ, ਤਾਂ ਕਿ ਅਸੀਂ ਗੁਨਾਹ ਵਿੱਚ ਜ਼ਿੰਦਗੀ ਨਾ ਗੁਜ਼ਾਰੀਏ ਬਲਕਿ ਉਹਦੇ ਕਲਾਮ ਦੇ ਮੁਤਾਬਿਕ ਜ਼ਿੰਦਗੀ ਗੁਜ਼ਾਰੀਏ, ਕਿਉਂਕਿ ਇਸ ਮੁਸੀਬਤ ਦਾ ਫਜ਼ਲ ਸਾਨੂੰ ਬਚਾਉਣ ਦੀ ਕੁਦਰਤ ਰੱਖਦਾ ਹੈ। ਸੋ ਇਸ ਲਈ ਅੱਜ ਅਸੀਂ ਇਸ ਗੱਲ ਨੂੰ ਆਪਣੇ ਜ਼ਿਹਨ ਨਸ਼ੀਨ ਕਰ ਲਈਏ ਕਿ ਉਹਦੀ ਅਦਾਲਤ ਦਾ ਵੇਲਾ ਆ ਪਹੁੰਚਿਆ, ਯਾਨੀ ਕਿ ਆਸਮਾਨ 'ਤੇ ਅਦਾਲਤ ਸ਼ੁਰੂ ਹੋਏ ਜਾਰੀ ਹੈ, ਅਤੇ ਇਹਦਾ ਆਗਾਜ਼ 1844 ਵਿੱਚ ਹੋਇਆ, ਅਤੇ ਇਸ ਦਿਨ ਦੀ ਨਬੂਵਤੀ ਪੇਸ਼ਨਗੋਈ ਦੇ ਮੁਤਾਬਿਕ। ਸੋ ਯਿਸੂ ਮਸੀਹ ਦੀ ਦੂਜੀ ਆਮਦ ਹੋਣ ਵਾਲੀ ਹੈ। ਆਓ ਅਸੀਂ ਆਪਣੇ ਗੁਨਾਹਾਂ ਦਾ ਇਕਰਾਰ ਕਰੀਏ, ਯਿਸੂ ਮਸੀਹ ਕੋਲ ਆਪਣੇ ਗੁਨਾਹਾਂ ਦੀ ਮਾਫ਼ੀ ਮੰਗੀਏ, ਉਹਨੂੰ ਆਪਣਾ ਨਜਾਤ ਦੇਹਿੰਦਾ ਤਸਲੀਮ ਕਰੀਏ, ਉਹਦੇ ਵਿੱਚ ਜ਼ਿੰਦਗੀ ਉਜ਼ਾਰੀਏ, ਤਾਂ ਕਿ ਅਸੀਂ ਉਹਦੇ ਵਸੀਲੇ ਤੋਂ ਬਚਾਈਏ ਜਾਈ। ਮਸੀਹ ਯਿਸੂ ਸਾਨੂੰ ਬਚਾਉਣ ਦੀ ਕੁਦਰਤ ਰੱਖਦਾ ਹੈ। ਜਿਹੜਾ ਕੋਈ ਵੀ ਉਹਦੇ 'ਤੇ ਮਾਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਏਗਾ। ਖੁਦਾਮ ਸਾਨੂੰ ਇਸ ਕਲਾਮ ਦੇ ਵਸੀਲੇ ਨਾਲ ਬੜੀ ਬਰਕਤ ਦੇਵੇ। ਆਮੀਨ। ਆਓ ਸਾਥੀਓ ਅਸੀਂ ਦੁਆ ਕਰੀਏ। ਮਸੀਹ ਯਿਸੂ ਵਿੱਚ ਸਾਡੇ ਆਸਮਾਨੀ ਬਾਪ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਹਾਂ, ਤੇਰੀ ਤਾਰੀਫ ਕਰਨੇ ਹਾਂ ਤੇਰੇ ਕਲਾਮ ਦੇ ਲਈ, ਤੇਰੀ ਮੂੰਹ ਦੀਆਂ ਗੱਲਾਂ ਦੇ ਲਈ। ਅੱਜ ਅਸਾਂ ਇਸ ਗੱਲ ਨੂੰ ਜਾਣਿਆ ਕਿ ਐ ਖੁਦਾ ਤੂੰ ਅਦਾਲਤ ਕਰਨ ਵਾਲਾ ਖੁਦਾ ਹੈ, ਤੇ ਆਸਮਾਨ ਤੇ ਅਦਾਲਤ ਜਾਰੀ ਹੈ, ਤੇ ਅਸੀਂ ਇਹ ਗੱਲ ਜਾਣਦੇ ਹਾਂ ਕਿ ਅਸੀਂ ਅਦਾਲਤ ਵਿੱਚ ਇਸ ਲਈ ਤੇਰੇ ਫਜ਼ਲ ਦੇ ਨਾਲ ਬਚਾਏ ਜਾਵਾਂਗੇ ਕਿਉਂਕਿ ਅਸਾਂ ਆਪਣਾ ਆਪ ਮਸੀਹ ਦੇ ਤਾਬੇ ਕਰ ਦਿੱਤਾ ਹੈ, ਆਪਣੇ ਆਪ ਨੂੰ ਮਸੀਹ ਦੇ ਸਪੁਰਦ ਕਰ ਦਿੱਤਾ ਹੈ, ਤੇ ਮਸੀਹ ਯਿਸੂ ਦਾ ਫਜ਼ਲ ਸਾਨੂੰ ਬਚਾਉਣ ਦੀ ਕੁਦਰਤ ਰੱਖਦਾ ਹੈ। ਅਸੀਂ ਯਿਸੂ ਮਸੀਹ ਦੇ ਲਈ ਤੇਰਾ ਐ ਖੁਦਾ ਬਾਪ ਸ਼ੁਕਰ ਅਦਾ ਕਰਨੇ ਹਾਂ। ਫਜ਼ਲ ਬਖਸ਼ ਕੇ ਅਸੀਂ ਇਸ ਦੁਨੀਆਂ ਵਿੱਚ ਰਹਿੰਦੇ ਹੋਏ ਹਾਂ, ਤੇਰੇ ਕਲਾਮ ਨੂੰ ਪੂਰਾ ਕਰੀਏ, ਤੇ ਗੁਨਾਹ ਤੋਂ ਦੂਰ ਰਹੀਏ, ਤੇਰੇ ਹੁਕਮਾਂ ਤੋਂ ਚੱਲੀਏ, ਤੇਰੀ ਪੂਰੀ ਪੈਰਵੀ ਕਰੀਏ, ਤਾਂ ਕਿ ਅਸੀਂ ਇਸ ਦੁਨੀਆਂ ਵਿੱਚ ਤੇਰੇ ਨਾਂ ਤੋਂ ਜਾਣੇ ਤੇ ਪਹਿਚਾਣੇ ਜਾਈਏ। ਐ ਖੁਦਾ, ਅੱਜ ਦਾ ਇਹ ਕਲਾਮ ਸਾਡੇ ਸਾਰਿਆਂ ਵਾਸਤੇ ਬਾਇਸ ਬਰਕਤ ਹੋਏ ਤੇ ਫਲਦਾਰ ਸਾਬਿਤ ਹੋਏ। ਇਸ ਕਲਾਮ ਦੇ ਵਸੀਲੇ ਨਾਲ ਤੂੰ ਸਾਨੂੰ ਸਾਰਿਆਂ ਨੂੰ ਬੜੀ ਬਰਕਤ ਦੇ, ਕਿਉਂਕਿ ਇਹ ਦੁਆ ਮੰਗ ਲੈਣੇ ਆ ਆਪਣੇ ਖੁਦਾਵੰਦ ਮਸੀਹ ਯਿਸੂ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092317176792। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092317176792। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।